ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ। ਲੇਖਕ ਰੌਬਰਟ ਪ੍ਰਕਾਸ਼। ਅਧਿਆਏ 7 ਪਵਿੱਤਰ ਆਤਮਾ ਸਾਡਾ ਖੁਸ਼ਖਬਰੀ ਸਹਾਇਕ। ਹਿਮਾਲਿਆ ਪਹਾੜਾਂ ਦੇ ਉੱਪਰ ਦੀ ਸ਼ਾਮ ਵੇਲੇ ਦੀਆਂ ਸੂਰਜ ਦੀਆਂ ਕਿਰਨਾਂ ਸਾਹ ਲੈ ਰਹੀਆਂ ਸਨ। ਇਸ ਨੇਪਾਲੀ ਘਾਟੀ ਵਿੱਚ ਕੁਦਰਤ ਦੀ ਸੁੰਦਰਤਾ ਆਧੁਨਿਕਤਾ ਕਾਰਨ ਖਰਾਬ ਨਹੀਂ ਹੋਈ ਸੀ। ਕੱਚੀ ਸੜਕ ਉੱਪਰ ਅਣਗਿਣਤ ਮੋੜਾਂ ਵਿੱਚ ਮੈਂ ਜਲਦ ਹੀ ਸਮਝ ਗਿਆ ਕਿ ਜੇਕਰ ਮੈਂ ਆਪਣੇ ਨੇਪਾਲੀ ਦੋਸਤ ਨਾਲੋਂ ਅਲੱਗ ਹੋ ਗਿਆ ਤਾਂ ਮੈਂ ਪੂਰੀ ਤਰ੍ਹਾਂ ਗੁਆਚ ਜਾਵਾਂਗਾ। ਛੋਟੀ ਮੋਟਰਸਾਈਕਲ ਉੱਪਰ ਸਾਡੀ ਯਾਤਰਾ ਲੰਬੀ ਅਤੇ ਥਕਾ ਦੇਣ ਵਾਲੀ ਜਾਪਦੀ ਸੀ। ਜਦੋਂ ਅਸੀਂ ਘਰੇਲੂ ਚਰਚ ਵਿੱਚ ਪਹੁੰਚੇ ਤਾਂ ਉੱਥੇ ਕੇਵਲ 15 ਲੋਕ ਸਨ। ਜਿਵੇਂ ਹੀ ਅਸੀਂ ਨੇਪਾਲੀ ਭਾਸ਼ਾ ਵਿੱਚ ਆਰਾਧਨਾ ਸ਼ੁਰੂ ਕੀਤੀ, ਮੈਂ ਆਤਮਾ ਵਿੱਚ ਪ੍ਰਾਰਥਨਾ ਕਰਨ ਲੱਗਾ ਜਦੋਂ ਮੇਰੀ ਨਜ਼ਰ ਵਿੱਚ ਇੱਕ ਬਜ਼ੁਰਗ ਔਰਤ ਉੱਪਰ ਪਈ। ਅਚਾਨਕ ਮੈਂ ਆਤਮਾ ਵਿੱਚ ਦਰਸ਼ਨ ਦੇਖਣਾ ਸ਼ੁਰੂ ਕੀਤਾ। ਉਸ ਦੇ ਸਰੀਰ ਉੱਪਰ ਸਫੇਦ ਭੂਤੀਆ ਅਤੇ ਪਾਰਦਰਸ਼ੀ ਚੀਜ਼ ਪ੍ਰਗਟ ਹੋਈ। ਥੋੜ੍ਹੀ ਦੇਰ ਇਸ ਨੂੰ ਦੇਖਣ ਉਪਰੰਤ ਮੈਨੂੰ ਅਹਿਸਾਸ ਹੋਇਆ ਕਿ ਇਹ ਇੱਕ ਸਤਾਉਣ ਵਾਲੀ ਆਤਮਾ ਹੈ। ਜਿਵੇਂ ਹੀ ਉਹਨਾਂ ਨੇ ਚੱਲ ਰਹੇ ਆਰਾਧਨਾ ਭਜਨ ਨੂੰ ਸਮਾਪਤ ਕੀਤਾ, ਮੈਂ ਦਖਲ ਅੰਦਾਜ਼ੀ ਕੀਤੀ ਅਤੇ ਪਾਸਵਾਨ ਨੂੰ ਮੇਰੇ ਨਾਲ ਮਿਲ ਕੇ ਉਸ ਔਰਤ ਲਈ ਪ੍ਰਾਰਥਨਾ ਕਰਨ ਲਈ ਕਿਹਾ। ਮੈਂ ਉਸ ਔਰਤ ਨੂੰ ਕੋਈ ਪ੍ਰਸ਼ਨ ਨਹੀਂ ਪੁੱਛਿਆ, ਪਰ ਜੋ ਕੁਝ ਮੈਂ ਆਤਮਾ ਵਿੱਚ ਦੇਖਿਆ ਸੀ ਉਸ ਅਨੁਸਾਰ ਪ੍ਰਾਰਥਨਾ ਕਰਦਾ ਰਿਹਾ। ਸਤਾਉਣ ਵਾਲੀ ਅਤੇ ਕਸ਼ਟ ਦੇਣ ਵਾਲੀ ਆਤਮਾ, ਮੈਂ ਤੈਨੂੰ ਬੰਨ੍ਹਦਾ ਹਾਂ ਅਤੇ ਇਸ ਔਰਤ ਵਿੱਚੋਂ ਬਾਹਰ ਜਾਣ ਦਾ ਹੁਕਮ ਦਿੰਦਾ ਹਾਂ। ਵਿਸ਼ਵਾਸ ਨਾਲ ਹੱਥ ਰੱਖਦੇ ਹੋਏ ਮੈਂ ਚੰਗਾਈ ਦੀ ਹਜ਼ੂਰੀ ਅਤੇ ਸਮਰੱਥਾ ਨੂੰ ਉਸ ਦੇ ਸਰੀਰ ਵਿੱਚ ਭੇਜਿਆ। ਤਦ ਮੈਂ ਪਾਸਵਾਨ ਨੂੰ ਆਖਿਆ ਕਿ ਉਹ ਉਸ ਔਰਤ ਤੋਂ ਪੁੱਛੇ ਕਿ ਉਸ ਦੇ ਸਰੀਰ ਵਿੱਚ ਕੀ ਰੋਗ ਸੀ। ਬਹੁਤ ਵਰ੍ਹਿਆਂ ਤੋਂ ਉਹ ਰੀੜ੍ਹ ਦੀ ਹੱਡੀ ਦੀ ਖਰਾਬੀ, ਦਿਲ ਅਤੇ ਛਾਤੀ ਦੇ ਦਰਦ ਅਤੇ ਪੈਰਾਂ ਦੀ ਜਲਣ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਸਾਡੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਜਦ ਮੈਂ ਉਸ ਲਈ ਪ੍ਰਾਰਥਨਾ ਕੀਤੀ, ਉਸ ਦੀ ਬਿਮਾਰੀ ਦਾ ਹਰੇਕ ਲੱਛਣ ਗਾਇਬ ਹੋ ਗਿਆ ਅਤੇ ਉਹ ਪੂਰੀ ਤਰ੍ਹਾਂ ਆਜ਼ਾਦ ਹੋ ਗਈ। ਉਸ ਦੀ ਕਹਾਣੀ ਨਾਲ ਹੋਰ ਵੀ ਕਈ ਗੱਲਾਂ ਜੁੜੀਆਂ ਹੋਈਆਂ ਸਨ। ਉਹ ਹਾਲ ਹੀ ਵਿੱਚ ਮਸੀਹ ਯਸੂ ਦੇ ਪਿੱਛੇ ਚੱਲਣ ਵਾਲੀ ਬਣੀ ਸੀ ਅਤੇ ਉਸ ਦੇ ਹਿੰਦੂ ਪਰਿਵਾਰ ਨੇ ਉਸ ਦਾ ਵਿਸ਼ਵਾਸ ਵਿੱਚ ਆਉਣਾ ਸਹਿਣ ਨਹੀਂ ਕੀਤਾ ਅਤੇ ਉਸ ਨੂੰ ਗਲੀਆਂ ਵਿੱਚ ਸੁੱਟ ਦਿੱਤਾ। ਕੁਝ ਦੇਰ ਉਸ ਨੇ ਭੀਖ ਮੰਗ ਕੇ ਗੁਜ਼ਾਰਾ ਕੀਤਾ। ਤਦ ਕੁਝ ਵਿਸ਼ਵਾਸੀ ਉਸ ਨੂੰ ਆਪਣੇ ਘਰ ਲੈ ਗਏ। ਇਹ ਚੰਗਾਈ ਕੇਵਲ ਸਰੀਰਕ ਰਾਹਤ ਤੱਕ ਸੀਮਤ ਨਹੀਂ ਸੀ, ਉਸ ਚੰਗਾਈ ਵਾਲੀ ਛੋਹ ਵਿੱਚ ਪਿਤਾ ਦਾ ਗਹਿਰਾ ਸੰਦੇਸ਼ ਵੀ ਸ਼ਾਮਲ ਸੀ। ਪਰਮੇਸ਼ਵਰ ਉਸ ਦੇ ਦੁਖੀ ਹਿਰਦੇ ਨਾਲ ਗੱਲਾਂ ਕਰ ਰਿਹਾ ਸੀ ਕਿ ਉਹ ਦੇਖਦਾ ਹੈ, ਧਿਆਨ ਰੱਖਦਾ ਹੈ ਅਤੇ ਉਸ ਦੀ ਹਰੇਕ ਜ਼ਰੂਰਤ ਨੂੰ ਪੂਰਿਆਂ ਕਰੇਗਾ। ਇਹ ਚੰਗਾਈ ਵਾਲਾ ਛੁਟਕਾਰਾ ਪਵਿੱਤਰ ਆਤਮਾ ਦੁਆਰਾ ਕੀਤਾ ਗਿਆ ਸੀ, ਖਾਸ ਕਰਕੇ ਸਮਝ ਦੇ ਆਤਮਿਆਂ ਦੇ ਵਰਦਾਨ ਦੁਆਰਾ। ਉਸ ਦੀ ਹਜ਼ੂਰੀ ਅਤੇ ਉਸ ਦੇ ਵਿਅਕਤਿਤਵ ਦੀ ਚੇਤਨਾ ਨਾਲ ਨੇੜਤਾ ਖੁਸ਼ਖਬਰੀ ਦੀ ਸਮਰੱਥਾ ਵਿੱਚ ਵਹਿਣ ਦੀਆਂ ਚਾਬੀਆਂ ਵੀ ਹਨ। ਸਾਡਾ ਨਮੂਨਾ ਮਸੀਹ ਯਸੂ। ਅਗਰ ਤੁਸੀਂ ਇਸ ਕਿਤਾਬ ਵਿੱਚੋਂ ਕੇਵਲ ਇੱਕ ਗੱਲ ਪ੍ਰਾਪਤ ਕਰਦੇ ਹੋ, ਸ਼ਾਇਦ ਇਹ ਤੁਹਾਡਾ ਮਸੀਹ ਯਸੂ ਵੱਲ ਵੇਖਣਾ ਹੋਵੇਗਾ ਅਤੇ ਤੁਹਾਡੀ ਹਰ ਗੱਲ ਲਈ ਉਸ ਵੱਲ ਦੇਖਣਾ। ਪਵਿੱਤਰ ਆਤਮਾ ਉੱਪਰ ਨਿਰਭਰਤਾ, ਨੇੜਤਾ ਅਤੇ ਵਿਸ਼ਵਾਸ ਲਈ ਮਸੀਹ ਯਸੂ ਸਾਡਾ ਨਮੂਨਾ ਹੈ। ਮੈਨੂੰ ਪਹਿਲਾਂ ਆਖੀ ਹੋਈ ਸੱਚਾਈ ਨੂੰ ਦੁਹਰਾਉਣ ਦਿਓ। ਮਸੀਹ ਯਸੂ ਨੇ ਹਰੇਕ ਕਰਾਮਾਤ, ਚੰਗਾਈ ਅਤੇ ਛੁਟਕਾਰਾ ਇੱਕ ਮਨੁੱਖ ਹੁੰਦੇ ਹੋਏ, ਪਵਿੱਤਰ ਆਤਮਾ ਸਸ਼ਕਤੀਕਰਨ ਪਾਉਂਦੇ ਹੋਏ ਪਿਤਾ ਸਾਹਮਣੇ ਸਮਰਪਣ ਨਾਲ ਕੀਤਾ। ਇਸ ਤਰ੍ਹਾਂ ਉਹ ਆਪਣੇ ਚੇਲਿਆਂ ਅਤੇ ਕਲੀਸੀਆ ਸਾਹਮਣੇ ਨਮੂਨਾ ਬਣਿਆ ਕਿ ਕਿਵੇਂ ਜੀਵਨ ਅਤੇ ਸੇਵਕਾਈ ਲਈ ਪਵਿੱਤਰ ਆਤਮਾ ਉੱਪਰ ਨਿਰਭਰ ਰਹਿਣਾ ਏ। ਆਪਣੇ ਪੈਦਾ ਹੋਣ ਤੋਂ ਲੈ ਕੇ ਸੂਲੀ ਉੱਪਰ ਆਖਰੀ ਸਾਹ ਤੱਕ ਉਸਨੇ ਆਪਣੇ ਸਵਰਗੀ ਸਮਰੱਥਾ, ਗਿਆਨ ਅਤੇ ਮਹਿਮਾ ਦਾ ਇਨਕਾਰ ਕੀਤਾ। ਉਹ ਆਮ ਆਦਮੀ ਦੀ ਤਰ੍ਹਾਂ ਆਪਣੀ ਹਰ ਜ਼ਰੂਰਤ ਲਈ ਪਵਿੱਤਰ ਆਤਮਾ ਉੱਪਰ ਨਿਰਭਰ ਕਰਦਾ ਰਿਹਾ। ਕਿਸੇ ਘੜੀ ਵੀ ਆਪਣੀ ਹਰੇਕ ਬੇਨਤੀ ਨੂੰ ਪੂਰਾ ਕਰਾਉਣ ਲਈ ਉਹ ਸਵਰਗ ਦੂਤਾਂ ਦੇ ਦਲਾਂ ਨੂੰ ਬੁਲਾ ਸਕਦਾ ਸੀ। ਮੱਤੀ 26:53। ਅਗਰ ਉਹ ਅਜਿਹਾ ਕਰਦਾ ਤਾਂ ਉਹ ਸਾਡੇ ਲਈ ਨਮੂਨਾ ਬਣਨ ਵਿੱਚ ਅਸਫਲ ਹੋ ਜਾਣਾ ਸੀ। ਮਾਸ ਦੇ ਸਰੀਰ ਵਿੱਚ ਪਰਮੇਸ਼ਵਰ ਦੇ ਪੁੱਤਰ ਨੇ ਪਵਿੱਤਰ ਆਤਮਾ ਪ੍ਰਾਪਤ ਕੀਤੇ ਬਿਨਾਂ ਕੋਈ ਕਰਾਮਾਤ ਨਹੀਂ ਕੀਤੀ। ਲੂਕਾ 3:22-14 ਅਤੇ ਯੋਹੰਨਾ 2:11। ਉਸ ਦੇ ਉਠਾਏ ਜਾਣ ਤੋਂ ਪਹਿਲਾਂ ਅਤੇ ਜੀ ਉੱਠਣ ਤੋਂ ਬਾਅਦ ਉਸਨੇ ਇਹ ਸਖਤ ਹੁਕਮ ਦਿੱਤਾ ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੀਕਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ। ਲੂਕਾ 24:49। ਮਸੀਹ ਯਸੂ ਜਾਣਦਾ ਸੀ ਕਿ ਉਸਦੇ ਚੇਲੇ ਪਵਿੱਤਰ ਆਤਮਾ ਤੋਂ ਬਿਨਾਂ ਇਸ ਧਰਤੀ ਉੱਤੇ ਉਸਦੇ ਰਾਜ ਨੂੰ ਫੈਲਾਉਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣਗੇ। ਮਨੁੱਖੀ ਗਿਆਨ, ਬੁੱਧੀ ਅਤੇ ਸਮਰੱਥਾ ਪਾਪੀ ਹਿਰਦਿਆਂ ਨੂੰ ਜਿੱਤ ਨਹੀਂ ਸਕਦੀ ਅਤੇ ਨਾ ਹੀ ਦੁਸ਼ਟ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰ ਸਕਦੀ ਹੈ। ਜਿਵੇਂ ਉਸਨੇ ਪਰਮੇਸ਼ਵਰ ਦੀ ਆਤਮਾ ਉੱਪਰ ਨਿਰਭਰ ਰਹਿੰਦੇ ਹੋਏ ਨਮੂਨਾ ਦਿੱਤਾ, ਉਸੇ ਪ੍ਰਕਾਰ ਉਸਨੇ ਸਾਨੂੰ ਵੀ ਨਮੂਨਾ ਦਿੱਤਾ ਹੈ ਕਿ ਅਸੀਂ ਵੀ ਪਵਿੱਤਰ ਆਤਮਾ ਦੀ ਹਜ਼ੂਰੀ ਦੀ ਪਾਲਣਾ ਕਰੀਏ ਅਤੇ ਉਸ ਦੀ ਸਮਰੱਥਾ ਵਿੱਚ ਅੱਗੇ ਵਧੀਏ। ਸਹਿਭਾਗੀ ਭਾਈਵਾਲ, ਕਲੀਸੀਆ ਅਤੇ ਪਵਿੱਤਰ ਆਤਮਾ ਦੋਵੇਂ ਇੱਕ ਉਸ ਸਮੇਂ ਰਾਸ਼ਟਰਾਂ ਤੱਕ ਪਹੁੰਚਣ ਲਈ ਸਹਿਭਾਗੀ ਹਨ। ਸਾਡਾ ਇੱਕੋ ਕੰਮ, ਇੱਕੋ ਉਦੇਸ਼ ਅਤੇ ਇੱਕੋ ਦਰਸ਼ਨ ਹੈ। ਇੱਕ ਚੌਂਕਣ ਵਾਲੀ ਸੱਚਾਈ ਹੈ ਕਿ ਬਹੁਤੇ ਵਿਸ਼ਵਾਸੀ ਨਹੀਂ ਸਮਝਦੇ ਕਿ ਪਰਮੇਸ਼ਵਰ ਨੇ ਸਵੈ ਇੱਛਾ ਨਾਲ ਆਪਣੀ ਮਰਜ਼ੀ ਨੂੰ ਪਵਿੱਤਰ ਆਤਮਾ ਨਾਲ ਸਾਡੀ ਸਾਂਝ ਦੇ ਪੂਰਾ ਹੋਣ ਨੂੰ ਰੋਕਿਆ ਹੈ। ਪਵਿੱਤਰ ਆਤਮਾ ਸਾਨੂੰ ਸਵਰਗ ਦੇ ਹੁਕਮ ਮੰਨਣ ਲਈ ਮਜਬੂਰ ਨਹੀਂ ਕਰਦਾ, ਪਰੰਤੂ ਸਿਆਣਪ ਅਤੇ ਨਿਰੰਤਰਤਾ ਨਾਲ ਸਾਨੂੰ ਸੱਦਾ ਦਿੰਦਾ ਹੈ। ਅਸੀਂ ਖੁਦ ਦੇ ਯਤਨਾਂ ਨਾਲ ਅਨੰਤ ਕਾਲ ਦੇ ਫਲ ਨੂੰ ਪੈਦਾ ਨਹੀਂ ਕਰ ਸਕਦੇ। ਸਾਡੀ ਸਫਲਤਾ ਅਤੇ ਪ੍ਰਾਪਤੀਆਂ ਪਵਿੱਤਰ ਆਤਮਾ ਉੱਪਰ ਨਿਰਭਰ ਹਨ। ਇਹਨਾਂ ਆਇਤਾਂ ਉੱਪਰ ਧਿਆਨ ਦਿਓ ਜਿਹੜੀਆਂ ਤੁਹਾਡੇ ਮਿੱਥੇ ਹੋਏ ਨਿਸ਼ਾਨੇ ਬਾਰੇ ਬੋਲਦੀਆਂ ਹਨ। ਪਰ ਜਾਂ ਉਹ ਸਹਾਇਕ ਆਵੇ ਜਿਹਨੂੰ ਮੈਂ ਤੁਹਾਡੇ ਕੋਲ ਪਿਤਾ ਦੀ ਵੱਲੋਂ ਘੱਲਾਂਗਾ, ਅਰਥਾਤ ਸੱਚਾਈ ਦਾ ਆਤਮਾ ਜਿਹੜਾ ਪਿਤਾ ਵੱਲੋਂ ਨਿਕਲਦਾ ਹੈ, ਤਾਂ ਉਹ ਆਪ ਮੇਰੇ ਹੱਕ ਵਿੱਚ ਸਾਖੀ ਦੇਵੇਗਾ ਅਤੇ ਤੁਸੀਂ ਵੀ ਗਵਾਹ ਹੋ ਕਿਉਂਕਿ ਤੁਸੀਂ ਮੁੱਢੋਂ ਮੇਰੇ ਨਾਲ ਰਹੇ ਹੋ। ਯੋਹੰਨਾ 15:26-27 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਯਹੂਦੀ ਅਰ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਰਸੂਲਾਂ ਦੇ ਕਰਤੱਬ 1:8 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ, ਜੋ ਪਰਮੇਸ਼ਵਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖਸ਼ਿਆ। ਰਸੂਲਾਂ ਦੇ ਕਰਤੱਬ 5:32 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਜਿਵੇਂ ਕਿ ਮੈਂ ਸੰਸਾਰ ਭਰ ਵਿੱਚ ਯਾਤਰਾ ਕਰਦਾ ਹਾਂ, ਭਿੰਨ ਭਿੰਨ ਸੇਵਕਾਈਆਂ ਅਤੇ ਪਰਮੇਸ਼ਵਰ ਦੇ ਕੰਮਾਂ ਨੂੰ ਦੇਖਦਾ ਹਾਂ, ਮੈਂ ਇੱਕ ਤੱਥ ਪੂਰੀ ਪਕਿਆਈ ਨਾਲ ਕਹਿ ਸਕਦਾ ਹਾਂ ਕਿ ਹਰੇਕ ਸੇਵਕਾਈ ਪਵਿੱਤਰ ਆਤਮਾ ਨਾਲ ਨੇੜਤਾ ਉੱਪਰ ਜ਼ੋਰ ਦੇ ਰਹੀ ਹੈ ਅਤੇ ਉਸ ਦੀ ਸਮਰੱਥਾ ਉੱਪਰ ਵਿਸ਼ਵਾਸ ਨਾਲ ਕਈ ਗੁਣਾ ਫਲਵੰਤ ਹੋ ਚੁੱਕੀ ਹੈ। ਉਹਨਾਂ ਨਾਲੋਂ ਵਧੀਕ ਉਹਨਾਂ ਜਿਨ੍ਹਾਂ ਕੋਲ ਪਵਿੱਤਰ ਆਤਮਾ ਨਹੀਂ ਹੈ। ਅਧਿਕਾਰ ਅਤੇ ਸਮਰੱਥਾ, ਮਸੀਹ ਯਸੂ ਨੇ ਆਪਣੇ ਚੇਲਿਆਂ ਨੂੰ ਕੇਵਲ ਅਧਿਕਾਰ ਹੀ ਨਹੀਂ ਦਿੱਤਾ, ਪਰੰਤੂ ਬਿਮਾਰਾਂ ਨੂੰ ਚੰਗਾ ਕਰਨ ਅਤੇ ਦੁਸ਼ਟ ਆਤਮਿਆਂ ਨੂੰ ਕੱਢਣ ਲਈ ਸਮਰੱਥਾ ਵੀ ਦਿੱਤੀ। ਲੂਕਾ 9:1 ਅਧਿਕਾਰ ਸ਼ਬਦ ਯੂਨਾਨੀ ਭਾਸ਼ਾ ਵਿੱਚ ਐਕਸ਼ੋਸ਼ੀਆ ਸ਼ਬਦ ਹੈ, ਜਿਸ ਦਾ ਅਰਥ ਹੈ ਕਾਨੂੰਨੀ ਅਧਿਕਾਰ ਵਿੱਚ ਕੰਮ ਕਰਨ ਦੀ ਯੋਗਤਾ। ਮਸੀਹ ਯਸੂ ਨੇ ਆਪਣੀ ਕਲੀਸੀਆ ਨੂੰ ਧਰਤੀ ਉੱਪਰ ਖੋਲ੍ਹਣ ਅਤੇ ਬੰਨ੍ਹਣ ਦਾ ਅਧਿਕਾਰ ਦਿੱਤਾ, ਜਿਸ ਨੂੰ ਉਹ ਆਪਣੀ ਮੌਤ ਅਤੇ ਜੀ ਉੱਠਣ ਦੁਆਰਾ ਪਹਿਲਾਂ ਹੀ ਸਵਰਗ ਵਿੱਚ ਖੋਲ੍ਹ ਅਤੇ ਬੰਦ ਕਰ ਚੁੱਕਾ ਸੀ। 16:19 ਸਮਰੱਥਾ ਦਾ ਯੂਨਾਨੀ ਸ਼ਬਦ ਡਿਊਨਾਮਿਸ ਹੈ, ਜਿਹੜਾ ਸ਼ਕਤੀ ਅਤੇ ਤਾਕਤ ਬਾਰੇ ਬੋਲਦਾ ਹੈ। ਤੁਹਾਨੂੰ ਪੁੱਤਰਤਵ ਦੁਆਰਾ ਅਧਿਕਾਰ ਹੈ, ਤੁਹਾਡਾ ਅਧਿਕਾਰ ਪਹਿਲਾਂ ਹੀ ਤੁਹਾਨੂੰ ਦਿੱਤਾ ਜਾ ਚੁੱਕਾ ਹੈ ਅਤੇ ਵਿਸ਼ਵਾਸ ਦੁਆਰਾ ਤੁਸੀਂ ਇਸ ਦੀ ਵਰਤੋਂ ਜ਼ਰੂਰ ਕਰਨੀ ਹੈ। ਫਿਰ ਵੀ ਸਮਰੱਥਾ ਤੁਹਾਡੀ ਵਿਅਕਤੀਗਤ ਚੀਜ਼ ਨਹੀਂ ਹੈ, ਪਰੰਤੂ ਇਹ ਇੱਕ ਸਵਰਗੀ ਵਿਅਕਤੀ ਹੈ ਜਿਸ ਦਾ ਰਿਸ਼ਤਾ ਤੁਹਾਡੇ ਨਾਲ ਹੈ। ਸਮਰੱਥਾ ਪਵਿੱਤਰ ਆਤਮਾ ਦਾ ਗੁਣ ਹੈ ਅਤੇ ਸਹਿਭਾਗਤਾ ਵਿੱਚ ਕੰਮ ਅਤੇ ਉਸ ਨਾਲ ਰਿਸ਼ਤਾ ਹੈ। ਲੂਕਾ 4:14-17-24-49 ਰਸੂਲਾਂ ਦੇ ਕਰਤੱਬ 1:8-10-38 ਆਓ ਅਸੀਂ ਇੱਕ ਪੁਲਿਸ ਅਧਿਕਾਰੀ ਬਾਰੇ ਸੋਚੀਏ ਜਿਸ ਕੋਲ ਜ਼ਮੀਨ ਦੇ ਕਾਨੂੰਨਾਂ ਨੂੰ ਲਾਗੂ ਕਰਾਉਣ ਦਾ ਸਰਕਾਰ ਦੁਆਰਾ ਦਿੱਤਾ ਹੋਇਆ ਅਧਿਕਾਰ ਹੁੰਦਾ ਹੈ। ਕਲਪਨਾ ਕਰੋ, ਉਹ ਇੱਕ ਲੁਟੇਰੇ ਨੂੰ ਇੱਕ ਔਰਤ ਦਾ ਪਰਸ ਚੋਰੀ ਕਰਦੇ ਹੋਏ ਦੇਖਦਾ ਹੈ। ਉਸ ਹਾਲਤ ਵਿੱਚ ਉਸ ਅਧਿਕਾਰੀ ਕੋਲ ਉਸ ਚੋਰ ਨੂੰ ਗ੍ਰਿਫਤਾਰ ਕਰਨ ਅਤੇ ਉਸ ਨੂੰ ਰੋਕਣ ਅਤੇ ਆਗਿਆਕਾਰੀ ਬਣਾਉਣ ਲਈ ਅਧਿਕਾਰ ਹੈ। ਇਸ ਹੁਕਮ ਅਨੁਸਾਰ ਕੁਝ ਉਸ ਦੀ ਆਗਿਆਕਾਰੀ ਕਰਨਗੇ ਅਤੇ ਉਸ ਦੇ ਅਧਿਕਾਰ ਸਾਹਮਣੇ ਸਮਰਪਣ ਕਰ ਦੇਣਗੇ, ਦੂਸਰੇ ਵਿਰੋਧ ਕਰਕੇ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਯਤਨ ਕਰ ਸਕਦੇ ਹਨ। ਇਸ ਕਾਰਨ ਸਰਕਾਰ ਨੇ ਉਸ ਨੂੰ ਬੈਂਤ, ਟੇਜ਼ਰ, ਕਾਲੀ ਮਿਰਚ ਦੀ ਸਪਰੇਅ ਅਤੇ ਇੱਕ ਬੰਦੂਕ ਸੌਂਪੀ ਹੈ ਤਾਂ ਕਿ ਆਪਣੇ ਅਧਿਕਾਰ ਨੂੰ ਲਾਗੂ ਕਰੇ। ਇਸ ਦਾ ਅਰਥ ਸਾਡੇ ਕੋਲ ਖੁਸ਼ਖਬਰੀ ਨੂੰ ਐਲਾਨ ਕਰਨ ਦਾ, ਬਿਮਾਰਾਂ ਉੱਪਰ ਹੱਥ ਰੱਖਣ ਦਾ ਅਤੇ ਦੁਸ਼ਟ ਆਤਮਾ ਨੂੰ ਹੁਕਮ ਦੇ ਕੇ ਕੱਢਣ ਦਾ ਅਧਿਕਾਰ ਹੈ। ਪਵਿੱਤਰ ਆਤਮਾ ਇੱਕ ਜੀਵਿਤ ਸਮਰੱਥਾ ਹੈ ਜੋ ਸਾਡੇ ਹੁਕਮਾਂ ਨੂੰ ਲਾਗੂ ਕਰਦਾ ਹੈ ਅਤੇ ਸਾਡੀ ਮਿਹਨਤ ਦੇ ਫਲ ਨੂੰ ਪੈਦਾ ਕਰਦਾ ਹੈ। 4 ਵਿਅਕਤੀਆਂ ਦਾ ਚਾਰਟ ਕਰਾਮਾਤ, ਚੰਗਾਈ ਅਤੇ ਛੁਟਕਾਰੇ ਵਿੱਚ 4 ਵਿਅਕਤੀ ਸ਼ਾਮਲ ਹੁੰਦੇ ਹਨ, ਪਿਤਾ, ਮਸੀਹ ਯਸੂ, ਪਵਿੱਤਰ ਆਤਮਾ ਅਤੇ ਇੱਕ ਵਿਸ਼ਵਾਸੀ। ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਅਤੇ ਰੋਲ ਨੂੰ ਸਮਝਣਾ ਗੰਭੀਰ ਹੈ, ਜਿਵੇਂ ਕਿ ਸਾਨੂੰ ਪ੍ਰਾਰਥਨਾ, ਵਿਸ਼ਵਾਸ ਅਤੇ ਕੰਮ ਕਰਨੇ ਚਾਹੀਦੇ ਹਨ। ਪਾਪ, ਪਿਤਾ ਨੇ ਮਸੀਹ ਯਸੂ ਨੂੰ ਪਹਿਲਾਂ ਹੀ ਸਾਡੇ ਪਾਪ ਲਈ ਬਲੀ ਕਰ ਦਿੱਤਾ ਹੈ, ਖੁਦ ਨਾਲ ਮਾਨਵਤਾ ਦਾ ਮੇਲ ਮਿਲਾਪ ਕਰਵਾਇਆ ਅਤੇ ਪਾਪ ਦਾ ਕੋਈ ਰਿਕਾਰਡ ਨਹੀਂ ਰੱਖਦਾ। ਯਸੂ ਯਸੂ ਨੇ ਪਹਿਲਾਂ ਹੀ ਸਾਡੇ ਪਾਪਾਂ ਨੂੰ ਸਹਿ ਲਿਆ ਅਤੇ ਉਹਨਾਂ ਲਈ ਪ੍ਰਾਸ਼ਚਿਤ ਕਰ ਦਿੱਤਾ। ਇਸ ਪ੍ਰਕਾਰ ਪਰਮੇਸ਼ਵਰ ਨਾਲ ਸਾਡਾ ਮੇਲ ਮਿਲਾਪ ਕਰਾ ਰਿਹਾ ਹੈ। ਵਿਸ਼ਵਾਸੀ, ਮਸੀਹ ਯਸੂ ਦੇ ਕੀਤੇ ਹੋਏ ਕੰਮਾਂ ਵਿੱਚ ਭਰੋਸਾ ਕਰਨਾ, ਵਿਸ਼ਵਾਸ ਕਰਨਾ ਅਤੇ ਪਿਤਾ ਵਿੱਚ ਕਿ ਅਸੀਂ ਸਾਫ਼ ਕੀਤੇ ਗਏ ਹਾਂ ਅਤੇ ਸਾਡਾ ਮੇਲ ਮਿਲਾਪ ਹੋ ਗਿਆ ਹੈ। ਪਵਿੱਤਰ ਆਤਮਾ ਯਸੂ ਮਸੀਹ ਨੂੰ ਮੁਕਤੀਦਾਤਾ ਪ੍ਰਗਟ ਕਰਦਾ ਹੈ ਅਤੇ ਪਾਪ, ਧਾਰਮਿਕਤਾ ਅਤੇ ਨਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ। ਬਿਮਾਰੀ, ਪਿਤਾ ਮਾਨਵਤਾ ਦੀਆਂ ਸਾਰੀਆਂ ਬਿਮਾਰੀਆਂ ਨੂੰ ਮਸੀਹ ਯਸੂ ਉੱਪਰ ਪਾ ਦਿੱਤਾ। ਯਸੂ ਪਹਿਲਾਂ ਹੀ ਸਾਡੇ ਦਰਦਾਂ ਅਤੇ ਬਿਮਾਰੀਆਂ ਨੂੰ ਉਸਨੇ ਚੁੱਕ ਲਿਆ। ਵਿਸ਼ਵਾਸੀ, ਚੰਗਾਈ ਲਈ ਪਹਿਲਾਂ ਤੋਂ ਹੀ ਮਸੀਹ ਯਸੂ ਵਿੱਚ ਭਰੋਸਾ ਅਤੇ ਵਿਸ਼ਵਾਸ ਕਰਨਾ ਹੈ। ਹੱਥ ਰੱਖਣਾ ਅਤੇ ਚੰਗਿਆਈ ਦੀ ਸਮਰੱਥਾ ਜਾਰੀ ਕਰਨਾ, ਬਿਮਾਰੀ ਨੂੰ ਕੱਢਣ ਲਈ ਹੁਕਮ ਦੇਣਾ। ਪਵਿੱਤਰ ਆਤਮਾ ਮਸੀਹ ਯਸੂ ਨੂੰ ਚੰਗਾ ਕਰਨ ਵਾਲਾ ਪ੍ਰਗਟ ਕਰਦਾ ਹੈ ਅਤੇ ਚੰਗਿਆਈ ਦੀ ਸਮਰੱਥਾ ਨੂੰ ਜ਼ਾਹਰ ਕਰਦਾ ਹੈ। ਸ਼ੈਤਾਨ, ਪਿਤਾ ਪਹਿਲਾਂ ਹੀ ਸਾਰੀ ਮਾਨਵਤਾ ਨੂੰ ਸ਼ੈਤਾਨ ਦੇ ਰਾਜ ਵਿੱਚੋਂ ਛੁਟਕਾਰਾ ਦੇ ਦਿੱਤਾ ਹੈ। ਯਸੂ ਨੇ ਪਹਿਲਾਂ ਹੀ ਸ਼ੈਤਾਨ ਨੂੰ ਹਰਾ ਦਿੱਤਾ, ਉਸ ਨੂੰ ਸ਼ਕਤੀਹੀਣ ਕਰ ਦਿੱਤਾ ਅਤੇ ਨਾਲੇ ਉਸਦੇ ਕੰਮਾਂ ਨੂੰ ਵੀ ਨਾਸ਼ ਕਰ ਦਿੱਤਾ। ਵਿਸ਼ਵਾਸੀ ਨੇ ਸ਼ੈਤਾਨ ਅਤੇ ਉਸਦੇ ਕੰਮਾਂ ਨੂੰ ਹਰਾਏ ਹੋਣ ਵਿੱਚ ਵਿਸ਼ਵਾਸ ਕਰਨਾ ਹੈ ਅਤੇ ਅੰਧਕਾਰ ਦੀਆਂ ਆਤਮਾ ਨੂੰ ਨਿਕਲਣ ਦੇ ਲਈ ਹੁਕਮ ਦੇਣਾ ਹੈ। ਪਵਿੱਤਰ ਆਤਮਾ ਨੇ ਮਸੀਹ ਯਸੂ ਨੂੰ ਮੁਕਤੀਦਾਤਾ ਪ੍ਰਗਟ ਕਰਨਾ ਹੈ ਅਤੇ ਦੁਸ਼ਟ ਆਤਮਿਆਂ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ। ਵਿਸ਼ਵਾਸ ਜੋ ਪਰਮੇਸ਼ਵਰ ਪੂਰਾ ਕਰ ਚੁੱਕਾ ਹੈ ਵਿੱਚ ਨੇਚਾ ਕਰਨਾ ਅਤੇ ਭਰੋਸਾ ਕਰਨਾ ਹੈ, ਨਾ ਕਿ ਜੋ ਉਹ ਪੂਰਾ ਕਰੇਗਾ। ਪਿਤਾ ਅਤੇ ਪੁੱਤਰ ਨੇ ਉਹ ਸਭ ਕੀਤਾ ਜੋ ਸਾਡੇ ਛੁਟਕਾਰੇ ਲਈ ਜ਼ਰੂਰੀ ਸੀ। ਇਹ ਸੰਪੂਰਨਤਾ ਆਤਮਿਕ ਖੇਤਰ ਵਿੱਚ ਇੱਕ ਸੱਚਾਈ ਹੈ। ਅਫਸੀਆਂ 1:3 ਵਿਸ਼ਵਾਸ ਉਸ ਦੇ ਕੀਤੇ ਹੋਏ ਕੰਮਾਂ ਨੂੰ ਪ੍ਰਾਪਤ ਕਰਦਾ ਹੈ ਅਤੇ ਸਮਝਦਾ ਹੈ ਕਿ ਜਦਕਿ ਅਵਿਸ਼ਵਾਸੀ ਅੰਨਾ ਹੁੰਦਾ ਹੈ ਅਤੇ ਪਰਮੇਸ਼ਵਰ ਦੇ ਕੰਮ ਲਈ ਬੇਨਤੀ ਕਰਦਾ ਹੈ। ਪਵਿੱਤਰ ਆਤਮਾ ਅਤੇ ਵਿਸ਼ਵਾਸੀ ਦੇ ਅਧੂਰੇ ਕੰਮ ਪੁੱਤਰ ਦੇ ਕੀਤੇ ਹੋਏ ਕੰਮਾਂ ਅਤੇ ਪਿਤਾ ਉੱਪਰ ਨਿਰਭਰ ਹਨ। ਜਦੋਂ ਅਸੀਂ ਆਪਣਾ ਅਧਿਕਾਰ ਪਿਤਾ ਪੁੱਤਰ ਦੇ ਕੀਤੇ ਹੋਏ ਕੰਮਾਂ ਨਾਲ ਸਹਿਮਤ ਹੁੰਦੇ ਹੋਏ ਵਰਤਦੇ ਹਾਂ ਤਾਂ ਪਵਿੱਤਰ ਆਤਮਾ ਸਰੀਰਕ ਖੇਤਰ ਵਿੱਚ ਸਾਡੇ ਅਧਿਕਾਰ ਨੂੰ ਵਰਤਦੇ ਹੋਏ ਕੀਤੇ ਹੋਏ ਕੰਮਾਂ ਨੂੰ ਸਵਰਗੀ ਕੰਮ ਦਾ ਠੋਸ ਤਜਰਬਾ ਬਣਾਉਂਦੇ ਹੋਏ ਸਮਰੱਥਾ ਦੁਆਰਾ ਕਰਦਾ ਹੈ। ਕਰਾਮਾਤਾ ਅਤੇ ਚੰਗਾਈਆਂ ਨੂੰ ਦੇਖਣ ਵਿੱਚ ਸਭ ਤੋਂ ਵੱਡੀ ਰੁਕਾਵਟ ਉੱਪਰ ਵਾਲੇ ਚਾਰਟ ਦੇ ਵਿਰੁੱਧ ਜਾਣਾ ਅਤੇ ਪਿਤਾ ਜਾਂ ਮਸੀਹ ਯਸੂ ਨੂੰ ਚੰਗਾਈ ਲਈ ਬੇਨਤੀ ਕਰਨਾ ਹੈ। ਅਗਰ ਤੁਸੀਂ ਕੁਝ ਅਜਿਹਾ ਮੰਗਦੇ ਹੋ ਜੋ ਪਰਮੇਸ਼ਵਰ ਦੁਆਰਾ ਤੁਹਾਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ, ਤੁਹਾਡੇ ਅਵਿਸ਼ਵਾਸ ਦੇ ਕਾਰਨ ਤੁਸੀਂ ਉਸ ਨੂੰ ਕਦੇ ਵੀ ਪ੍ਰਾਪਤ ਨਹੀਂ ਕਰੋਗੇ। ਤੁਸੀਂ ਕਦੇ ਵੀ ਪਿਤਾ ਅਤੇ ਪੁੱਤਰ ਸਾਹਮਣੇ ਉਹਨਾਂ ਦੁਆਰਾ ਪੂਰੇ ਕੀਤੇ ਹੋਏ ਕੰਮਾਂ ਨੂੰ ਕਰਨ ਲਈ ਬੇਨਤੀ ਨਹੀਂ ਕਰਨੀ। ਇਸ ਵਿੱਚ ਤੁਸੀਂ ਵਿਸ਼ਵਾਸ ਅਤੇ ਭਰੋਸਾ ਕਰਨਾ ਹੈ। ਜਦੋਂ ਅਸੀਂ ਵਿਸ਼ਵਾਸ ਵਿੱਚ ਕੰਮ ਕਰਦੇ ਹਾਂ ਤਾਂ ਪਵਿੱਤਰ ਆਤਮਾ ਸਾਡੇ ਜੀਵਨਾਂ ਅਤੇ ਜੀਵਨਾਂ ਦੁਆਰਾ ਕੰਮ ਕਰਦਾ ਹੈ। ਜਦੋਂ ਅਸੀਂ ਪਰਮੇਸ਼ਵਰ ਦੁਆਰਾ ਪਹਿਲਾਂ ਹੀ ਕੀਤੇ ਹੋਏ ਕੰਮਾਂ ਲਈ ਬੇਨਤੀ ਕਰ ਰਹੇ ਹੁੰਦੇ ਹਾਂ ਤਾਂ ਪਵਿੱਤਰ ਆਤਮਾ ਕੰਮ ਨਹੀਂ ਕਰੇਗਾ। ਉਸਦੇ ਕੀਤੇ ਹੋਏ ਕੰਮਾਂ ਨੂੰ ਸਨਮਾਨ ਅਤੇ ਪ੍ਰਤੀਬਿੰਬ ਕਰਨ ਲਈ ਸਾਨੂੰ ਸਾਡੀ ਸੋਚ, ਵਿਸ਼ਵਾਸ, ਬੋਲਣਾ ਅਤੇ ਕੰਮਾਂ ਨੂੰ ਇਕਸਾਰ ਕਰਨ ਦੀ ਜ਼ਰੂਰਤ ਹੈ। ਪਵਿੱਤਰ ਆਤਮਾ ਦੀ ਅਗਵਾਈ ਦੁਆਰਾ ਸਸ਼ਕਤੀਕਰਨ ਪਾਏ ਹੋਏ ਤਾਈਵਾਨ ਤੈਨਾਨ ਵਿੱਚ ਇੱਕ ਚੰਗਾਈ ਸਭਾ ਕਰਨ ਤੋਂ ਪਹਿਲਾਂ ਮੈਂ ਪਵਿੱਤਰ ਆਤਮਾ ਦੀ ਹਜ਼ੂਰੀ ਮਾਣ ਰਿਹਾ ਸੀ, ਗੈਰ ਭਾਸ਼ਾ ਵਿੱਚ ਆਰਾਧਨਾ ਕਰ ਰਿਹਾ ਸਾਂ ਅਤੇ ਪਰਮੇਸ਼ਵਰ ਦੇ ਹਿਰਦੇ ਦਾ ਸੁਨੇਹਾ ਦੇ ਰਿਹਾ ਸੀ। ਫਿਰ ਮੈਂ ਆਤਮਾ ਦੇ ਖੇਤਰ ਵਿੱਚ ਵਰਦਾਨਾਂ ਸੁਣਨ ਅਤੇ ਦੇਖਣ ਲਈ ਨੇਚਾ ਕਰਨ ਬਾਰੇ ਪਰਮੇਸ਼ਵਰ ਨੂੰ ਇਹਨਾਂ ਗੱਲਾਂ ਸੰਬੰਧੀ ਆਖਦੇ ਹੋਏ ਪ੍ਰਾਰਥਨਾ ਕੀਤੀ। ਅਚਾਨਕ ਮੈਂ ਪਰਮੇਸ਼ਵਰ ਦੀ ਆਤਮਾ ਨੂੰ ਆਖਦੇ ਹੋਏ ਸੁਣਿਆ, ਇੱਥੇ ਕੋਈ ਹੈ ਜਿਸ ਦੀ ਗਰਦਨ ਵਿੱਚ ਸਮੱਸਿਆ ਹੈ? ਮੈਂ ਮੁਸਕਰਾਉਂਦੇ ਅਤੇ ਝਿਜਕਦੇ ਹੋਏ ਉੱਤਰ ਦਿੱਤਾ, ਜੀ ਹਾਂ, ਜ਼ਰੂਰ ਹੀ ਇੱਥੇ ਕੋਈ ਗਰਦਨ ਦੀ ਸਮੱਸਿਆ ਵਾਲਾ ਹੋਵੇਗਾ। 500 ਲੋਕਾਂ ਵਿੱਚ 20 ਤੋਂ ਵੀ ਵੱਧ ਲੋਕ ਗਰਦਨ ਦੀ ਸਮੱਸਿਆ ਵਾਲੇ ਹੋਣਗੇ। ਹੇ ਪਵਿੱਤਰ ਆਤਮਾ, ਤੁਹਾਨੂੰ ਇਸ ਗੱਲ ਵਿੱਚ ਉਸ ਵਿਅਕਤੀ ਸੰਬੰਧੀ ਵਧੇਰੇ ਸਪੱਸ਼ਟ ਹੋਣਾ ਪਵੇਗਾ। ਬਿਨਾਂ ਦੇਰੀ ਤੋਂ ਉਸਨੇ ਉੱਤਰ ਦਿੱਤਾ, ਉਸ ਵਿਅਕਤੀ ਦੀ ਗਰਦਨ ਦਾ ਓਪਰੇਸ਼ਨ ਅਤੇ ਇਲਾਜ ਹੋ ਚੁੱਕਿਆ ਏ। ਮੈਂ ਕਿਹਾ, ਉਹ ਇਹ ਤਾਂ ਬਹੁਤ ਸਪੱਸ਼ਟ ਹੈ। ਜਿਵੇਂ ਹੀ ਮੈਂ ਪ੍ਰਚਾਰ ਕਰਨ ਤੋਂ ਪਹਿਲਾਂ ਭੀੜ ਦੇ ਸਾਹਮਣੇ ਖੜ੍ਹਾ ਹੋਇਆ, ਮੈਂ ਬੁੱਧੀ ਦੇ ਵਚਨ ਦਾ ਐਲਾਨ ਕੀਤਾ, ਇੱਥੇ ਇੱਕ ਵਿਅਕਤੀ ਹੈ ਜਿਸ ਦੀ ਗਰਦਨ ਦੇ ਓਪਰੇਸ਼ਨ ਹੋ ਚੁੱਕਿਆ ਏ, ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਤੁਹਾਨੂੰ ਚੰਗਾਈ ਦੀ ਜ਼ਰੂਰਤ ਹੈ। ਖੜ੍ਹੇ ਹੋ ਜਾਓ। ਬਹੁਤ ਪਿੱਛੇ ਇੱਕ ਵਿਅਕਤੀ ਖੜ੍ਹਾ ਹੋਇਆ, ਮੈਂ ਐਲਾਨ ਕੀਤਾ ਜਿਵੇਂ ਕਿ ਮੈਨੂੰ ਪਵਿੱਤਰ ਆਤਮਾ ਨੇ ਦਿਖਾਇਆ ਸੀ, ਇਸੇ ਵਕਤ ਚੰਗੇ ਹੋ ਜਾਓ। ਚੰਗਾਈ ਦੀ ਹਜ਼ੂਰੀ ਅਤੇ ਸਮਰੱਥਾ ਤੁਹਾਡੀ ਗਰਦਨ ਵਿੱਚ ਪ੍ਰਗਟ ਹੋਵੇ, ਇਸ ਸਤਾਵਟ ਤੋਂ ਆਜ਼ਾਦ ਹੋ ਜਾਓ। ਤਦ ਮੈਂ ਸੰਦੇਸ਼ ਵੰਡਿਆ ਅਤੇ ਜਾਰੀ ਰਿਹਾ। ਅਗਲੀ ਰਾਤ ਉਹ ਵਿਅਕਤੀ ਆਪਣੀ ਗਵਾਹੀ ਸਾਂਝੀ ਕਰਨ ਲਈ ਸਾਹਮਣੇ ਆਇਆ। ਉਹ ਪਿਛਲੇ 12 ਵਰ੍ਹਿਆਂ ਤੋਂ ਭਿਅੰਕਰ ਦਰਦ ਨਾਲ ਸਤਾਇਆ ਹੋਇਆ ਸੀ ਅਤੇ 9 ਆਪਰੇਸ਼ਨ ਕਰਾਉਣ ਦੇ ਬਾਅਦ ਵੀ ਉਹਦਾ ਦਰਦ ਖਤਮ ਨਹੀਂ ਹੋਇਆ ਸੀ। ਉਹ ਬਾਈਬਲ ਕਾਲਜ ਵਿੱਚ ਸੀ ਅਤੇ 2 ਵਰ੍ਹੇ ਪਹਿਲਾਂ ਅਗਵਾਈ ਦੀ ਸਿਖਲਾਈ ਦੇਣ ਵਾਲਾ ਸੀ, ਪਰ ਲਗਾਤਾਰ ਹੋਣ ਵਾਲੇ ਦਰਦ ਕਾਰਨ ਉਸਨੂੰ ਬਾਈਬਲ ਕਾਲਜ ਛੱਡਣਾ ਪਿਆ ਸੀ। ਉਸਨੇ ਗਵਾਹੀ ਦਿੱਤੀ ਕਿ ਜਿਸ ਘੜੀ ਉਹ ਵਚਨ ਸੁਣਨ ਸਮੇਂ ਖੜ੍ਹਾ ਹੋਇਆ, ਉਹ ਪੂਰੀ ਤਰ੍ਹਾਂ ਚੰਗਾ ਹੋ ਗਿਆ ਸੀ ਅਤੇ ਹੁਣ ਉਹ ਦਰਦ ਤੋਂ ਆਜ਼ਾਦ ਸੀ। ਸਭ ਤੋਂ ਆਸਾਨ ਅਤੇ ਸਭ ਤੋਂ ਵੱਧ ਯਤਨ ਰਹਿਤ ਚੰਗਾਈਆਂ, ਛੁਟਕਾਰੇ ਅਤੇ ਕਰਾਮਾਤਾਂ ਉਦੋਂ ਹੁੰਦੀਆਂ ਹਨ ਜਦੋਂ ਅਸੀਂ ਪਵਿੱਤਰ ਆਤਮਾ ਵੱਲ ਸੰਵੇਦਨਸ਼ੀਲ ਹੁੰਦੇ ਹਾਂ ਅਤੇ ਉਸਦੀ ਅਗਵਾਈ ਵਿੱਚ ਆਗਿਆਕਾਰੀ ਬਣਦੇ ਹਾਂ। ਸਾਡੀ ਆਜ਼ਾਦੀ ਵਿੱਚ ਵਿਸ਼ਵਾਸ ਦੁਆਰਾ ਕੀਤੇ ਸੈਂਕੜੇ ਕੰਮਾਂ ਨਾਲੋਂ ਪਰਮੇਸ਼ਵਰ ਦੇ ਇੱਕ ਵਚਨ ਦੀ ਆਗਿਆਕਾਰੀ ਜ਼ਿਆਦਾ ਫਲਵੰਤ ਹੁੰਦੀ ਹੈ। ਨੇੜਤਾ ਅਤੇ ਸੰਵੇਦਨਸ਼ੀਲਤਾ। ਮਸੀਹ ਯਸੂ ਪਵਿੱਤਰ ਆਤਮਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਸਦੀ ਆਵਾਜ਼ ਅਤੇ ਹਜ਼ੂਰੀ ਪ੍ਰਤੀ ਬਹੁਤ ਸੰਵੇਦਨਸ਼ੀਲ ਸੀ। ਇਸ ਨੇੜਤਾ ਅਤੇ ਸੰਵੇਦਨਸ਼ੀਲਤਾ ਕਾਰਨ ਮਸੀਹ ਯਸੂ ਹਰ ਪਰਿਸਥਿਤੀ ਉੱਪਰ ਜੇਤੂ ਹੁੰਦਾ ਸੀ। ਮਸੀਹ ਯਸੂ ਨੇ ਆਪਣਾ ਸਰੀਰ ਪਵਿੱਤਰ ਆਤਮਾ ਦੇ ਵਾਸ ਲਈ ਦਿੱਤਾ। ਪਵਿੱਤਰ ਆਤਮਾ ਦੀ ਹਜ਼ੂਰੀ ਅਤੇ ਸਮਰੱਥਾ ਯਸੂ ਮਸੀਹ ਦੀਆਂ ਠੋਸ ਸੱਚਾਈਆਂ ਸਨ ਜਿਨ੍ਹਾਂ ਨਾਲ ਮਸੀਹ ਯਸੂ ਜਾਣੂ ਸੀ। ਯੋਹੰਨਾ ਨੇ ਇਹ ਸਾਖੀ ਦੇ ਕੇ ਆਖਿਆ ਕਿ ਮੈਂ ਪਵਿੱਤਰ ਆਤਮਾ ਨੂੰ ਕਬੂਤਰ ਦੀ ਨਿਆਈ ਆਕਾਸ਼ੋਂ ਉੱਤਰਦੇ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ, ਔਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ, ਪਰ ਜਿਹਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ, ਉਸੇ ਨੇ ਮੈਨੂੰ ਆਖਿਆ ਕਿ ਜਿਹਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇ, ਇਹ ਉਹ ਹੈ ਜੋ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ। ਯੋਹੰਨਾ 1:32-33। ਪੁਰਾਣੇ ਨੇਮ ਦੇ ਬਹੁਤ ਸਾਰੇ ਨਬੀਆਂ ਉੱਪਰ ਪਵਿੱਤਰ ਆਤਮਾ ਉੱਤਰਦਾ ਸੀ, ਪਰੰਤੂ ਪਵਿੱਤਰ ਆਤਮਾ ਨੇ ਮਸੀਹ ਯਸੂ ਦੇ ਅੰਦਰ ਵਾਸ ਕੀਤਾ। ਪਵਿੱਤਰ ਆਤਮਾ ਨੇ ਮਸੀਹ ਯਸੂ ਅੰਦਰ ਅਦਭੁਤ ਸੁਨੇਹੇ, ਸੰਭਾਲ, ਨੇੜਤਾ ਅਤੇ ਗ੍ਰਹਿਣਸ਼ੀਲਤਾ ਲੱਭੀ ਜੋ ਕਿਸੇ ਦੂਸਰੇ ਅੰਦਰ ਕਦੇ ਵੀ ਨਹੀਂ ਮਿਲੀ। ਜਦੋਂ ਮਸੀਹ ਯਸੂ ਭੀੜ ਦੁਆਰਾ ਦਬਾਇਆ ਜਾ ਰਿਹਾ ਸੀ ਜਿਹੜੀ ਲਗਾਤਾਰ ਉਸ ਉੱਪਰ ਚੀਕ ਰਹੀ ਸੀ ਅਤੇ ਧੱਕਾ ਕਰ ਰਹੀ ਸੀ, ਫਿਰ ਵੀ ਉਹ ਪਵਿੱਤਰ ਆਤਮਾ ਦੇ ਬਹੁਤ ਛੋਟੇ ਕੰਮ ਤੋਂ ਵੀ ਜਾਗਰੂਕ ਰਹਿੰਦਾ ਸੀ। ਲੂਕਾ 8:40-48। ਅਗਰ ਅਸੀਂ ਮਸੀਹ ਯਸੂ ਵਰਗੀ ਸਫਲਤਾ ਚਾਹੁੰਦੇ ਹਾਂ ਤਾਂ ਸਾਨੂੰ ਜ਼ਰੂਰ ਹੀ ਪਵਿੱਤਰ ਆਤਮਾ ਨਾਲ ਗਹਿਰਾਈ ਵਾਲੀ ਨੇੜਤਾ ਦੀ ਖੋਜ ਕਰਨੀ ਚਾਹੀਦੀ ਹੈ। ਪਵਿੱਤਰ ਆਤਮਾ ਨਾਲ ਸਾਡੀ ਨੇੜਤਾ ਦੀ ਬਹੁਤਾਇਤ ਵਿਸ਼ਵਾਸਯੋਗ ਸੇਵਕਾਈ ਨੂੰ ਉਤਪੰਨ ਕਰਦੀ ਹੈ। ਸਾਨੂੰ ਕਦੇ ਵੀ ਵਿਅਕਤੀਗਤ ਸਫਲਤਾ ਅਤੇ ਫਲਵੰਤ ਸੇਵਕਾਈ ਦੇ ਉਦੇਸ਼ ਨਾਲ ਇਸ ਨੇੜਤਾ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਅਤੇ ਸਾਨੂੰ ਕਦੇ ਵੀ ਉਸ ਦੀ ਬਹੁਮੁੱਲੀ ਹਜ਼ੂਰੀ ਅਤੇ ਸਮਰੱਥਾ ਨੂੰ ਸਵਾਰਥ ਪ੍ਰਾਪਤੀ ਲਈ ਨਹੀਂ ਵਰਤਣਾ ਚਾਹੀਦਾ। ਪਵਿੱਤਰ ਆਤਮਾ ਨੂੰ ਗਹਿਰਾਈ ਨਾਲ ਸਮਝਣ ਲਈ ਮੈਂ ਤੁਹਾਨੂੰ ਆਪਣੀ ਕਿਤਾਬ ਪਿਤਾ ਦਾ ਵਾਅਦਾ ਪੜ੍ਹਨ ਲਈ ਪ੍ਰੇਰਿਤ ਕਰਾਂਗਾ ਕਿ ਕਿਵੇਂ ਅਸੀਂ ਵਿਅਕਤੀਗਤ ਰੂਪ ਵਿੱਚ ਉਸ ਨਾਲ ਜੁੜ ਸਕਦੇ ਹਾਂ ਅਤੇ ਉਸ ਦੇ ਵਰਦਾਨਾਂ ਨੂੰ ਵਰਤ ਸਕਦੇ ਹਾਂ। ਝੁੰਡ ਵਿੱਚ ਜਾਂ ਵਿਅਕਤੀਗਤ ਤੌਰ ਉੱਤੇ ਵਿਚਾਰੇ ਜਾਣ ਵਾਲੇ ਉਪਯੋਗੀ ਪ੍ਰਸ਼ਨ। ਪਹਿਲਾ ਪ੍ਰਸ਼ਨ, ਇਸ ਅਧਿਆਇ ਨੂੰ ਪੜ੍ਹਨ ਤੋਂ ਪਹਿਲਾਂ ਕੀ ਤੁਸੀਂ ਪਵਿੱਤਰ ਆਤਮਾ ਨਾਲ ਨੇੜਤਾ ਲਈ ਮਸੀਹ ਯਸੂ ਨੂੰ ਨਮੂਨਾ ਮੰਨਦੇ ਸੀ? ਮਸੀਹ ਯਸੂ ਦਾ ਪਵਿੱਤਰ ਆਤਮਾ ਉੱਪਰ ਨਿਰਭਰ ਜੀਵਨ ਤੁਹਾਨੂੰ ਕਿਵੇਂ ਪ੍ਰੇਰਣਾ ਦਿੰਦਾ ਹੈ? ਦੂਜਾ ਪ੍ਰਸ਼ਨ, ਕੀ ਤੁਸੀਂ ਅਹਿਸਾਸ ਕਰਦੇ ਹੋ ਕਿ ਤੁਸੀਂ ਵਿਅਕਤੀਗਤ ਤੌਰ ਉੱਤੇ ਪਵਿੱਤਰ ਆਤਮਾ ਨੂੰ ਜਾਣਦੇ ਹੋ? ਪਵਿੱਤਰ ਆਤਮਾ ਨੂੰ ਹੋਰ ਨੇੜਤਾ ਨਾਲ ਜਾਣਨ ਲਈ ਤੁਸੀਂ ਕਿੰਨਾ ਕੁ ਬਦਲ ਚੁੱਕੇ ਹੋ? ਪ੍ਰਸ਼ਨ ਤੀਜਾ, ਕੀ ਤੁਸੀਂ ਪਵਿੱਤਰ ਆਤਮਾ ਨੂੰ ਇੱਕ ਵਿਅਕਤੀ ਨਹੀਂ ਪਰੰਤੂ ਸ਼ਕਤੀ ਸਮਝਦੇ ਹੋ? ਪਵਿੱਤਰ ਆਤਮਾ ਨੂੰ ਇੱਕ ਵਿਅਕਤੀ ਦੇ ਰੂਪ ਵਿੱਚ ਜਾਣਨਾ ਉਸ ਨਾਲ ਤੁਹਾਡੇ ਰਿਸ਼ਤੇ ਨੂੰ ਕਿਵੇਂ ਬਦਲ ਸਕਦਾ ਹੈ? ਪ੍ਰਸ਼ਨ ਚੌਥਾ, ਤੁਹਾਡੀ ਸੇਵਕਾਈ ਵਿੱਚ ਕੀ ਪਵਿੱਤਰ ਆਤਮਾ ਤੁਹਾਡਾ ਮੁੱਖ ਸਹਾਇਕ ਹੈ ਜਾਂ ਤੁਸੀਂ ਆਜ਼ਾਦੀ ਨਾਲ ਪਰਮੇਸ਼ਵਰ ਦੀ ਸੇਵਾ ਕਰਨ ਵਿੱਚ ਰੁੱਝੇ ਹੋਏ ਹੋ? ਆਪਣੀ ਸੇਵਕਾਈ ਦੇ ਹਰੇਕ ਖੇਤਰ ਵਿੱਚ ਪਵਿੱਤਰ ਆਤਮਾ ਨੂੰ ਤੁਸੀਂ ਕਿਵੇਂ ਸੱਦਾ ਅਤੇ ਸਨਮਾਨ ਦੇ ਸਕਦੇ ਹੋ? ਪ੍ਰਸ਼ਨ ਪੰਜਵਾਂ, ਪਰਮੇਸ਼ਵਰ ਦੇ ਪੂਰੇ ਕੀਤੇ ਕੰਮਾਂ ਨਾਲ ਸਾਡਾ ਆਤਮਿਕ ਅਧਿਕਾਰ ਅਤੇ ਜ਼ਿੰਮੇਵਾਰੀ ਨੂੰ ਜਾਣਨਾ ਕਿਵੇਂ ਸਾਡੀ ਸੋਚ, ਵਿਸ਼ਵਾਸ ਅਤੇ ਕੰਮ ਦੇ ਤਰੀਕੇ ਨੂੰ ਬਦਲਦਾ ਹੈ? ਪ੍ਰਸ਼ਨ ਛੇਵਾਂ, ਪਵਿੱਤਰ ਆਤਮਾ ਦੇ ਕਿੰਨਾਂ ਵਰਦਾਨਾਂ ਦੀ ਤੁਸੀਂ ਪਹਿਲਾਂ ਵਰਤੋਂ ਕੀਤੀ ਹੈ? ਕਿੰਨਾਂ ਵਰਦਾਨਾਂ ਦਾ ਤੁਸੀਂ ਤਜਰਬਾ ਕਰਨਾ ਚਾਹੁੰਦੇ ਹੋ? ਪ੍ਰਸ਼ਨ 7 ਇਸ ਅਧਿਆਇ ਨੂੰ ਪੜ੍ਹਨ ਤੋਂ ਬਾਅਦ ਕੀ ਤੁਸੀਂ ਪਵਿੱਤਰ ਆਤਮਾ ਨਾਲ ਵਧੇਰੇ ਨੇੜਤਾ ਅਤੇ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਤ ਹੋਏ ਹੋ? ਕਿਹੜੇ ਉਪਯੋਗੀ ਤਰੀਕਿਆਂ ਨਾਲ ਤੁਸੀਂ ਉਸ ਦੀ ਨੇੜਤਾ ਅਤੇ ਸੰਵੇਦਨਸ਼ੀਲਤਾ ਵਿੱਚ ਵੱਧ ਸਕਦੇ ਹੋ? ਕੀ ਤੁਸੀਂ ਸੇਵਕਾਈ ਲਈ ਪਵਿੱਤਰ ਆਤਮਾ ਦੀ ਨੇੜਤਾ ਦੀ ਗਲਤ ਵਰਤੋਂ ਕਾਰਨ ਦੋਸ਼ੀ ਹੋ? ਪਵਿੱਤਰ ਆਤਮਾ ਨਾਲ ਆਪਣੀ ਨੇੜਤਾ ਨੂੰ ਅਜਿਹੀ ਗੰਦਗੀ ਤੋਂ ਤੁਸੀਂ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ? ਪ੍ਰਸ਼ਨ 9 ਕੀ ਤੁਸੀਂ ਆਤਮਿਕ ਖਿੱਚ ਤਾਣ ਅਤੇ ਸੇਵਕਾਈ ਤੋਂ ਉਕਤਾ ਗਏ ਹੋ? ਪਵਿੱਤਰ ਆਤਮਾ ਨਾਲ ਜ਼ਿਆਦਾ ਨੇੜਤਾ ਅਜਿਹੀ ਖੀਣਤਾ ਅਤੇ ਕੁੰਠਾ ਤੋਂ ਕਿਵੇਂ ਜਿੱਤਦੀ ਹੈ?